ਅੰਮ੍ਰਿਤਸਰ ਸ਼ਹਿਰ ਵਿੱਚ ਆਰੀਆ ਸਮਾਜੀਆਂ ਦਾ ਇੱਕ ਅੰਧ ਵਿਦਿਆਲਾ ਸੀ। ਦੁਪਹਿਰ ਤੋਂ ਬਾਅਦ ਦਾ ਸਮਾਂ ਸੀ। ਉਸ ਅੰਧ ਵਿਦਿਆਲੇ ਦੇ ਕੁਝ ਵਿਦਿਆਰਥੀ ਸੈਰ ਕਰਕੇ ਵਾਪਸ ਆ ਰਹੇ ਸਨ। ਲਗਭਗ 25-30 ਵਿਦਿਆਰਥੀ ਤੇ 2 ਜਾਂ 3 ਮਾਸਟਰ ਵੀ ਹੈ ਸਨ। ਭਾਈ ਸਾਹਿਬ ਦੀ ਕੋਠੀ ਦੇ ਨੇੜੇ ਕਿਸੇ ਨੇ ਸ਼ਹਿਦ ਦੀਆਂ ਮੱਖੀਆਂ ਨੂੰ ਛੇੜਿਆ। ਮੱਖੀਆਂ ਨੇ ਬੱਚਿਆਂ ਉੱਤੇ ਹਮਲਾ ਕਰ ਦਿੱਤਾ। ਬੱਚਿਆਂ ਨੇ ਤੇ ਪੂਰੇ ਕੱਪੜੇ ਵੀ ਨਹੀਂ ਸਨ ਪਾਏ ਹੋਏ। ਕਿਸੇ ਦੀ ਅੱਧੀ ਬਾਂਹ ਵਾਲੀ ਕਮੀਜ਼ ਸੀ, ਕਿਸੇ ਦੇ ਤੇੜ ਸਿਰਫ ਕਸ਼ਹਿਰਾ ਹੀ ਸੀ ਤੇ ਕਿਸੇ ਦੇ ਨਿੱਕਰ। ਸ਼ਹਿਦ ਦੀਆਂ ਮੱਖੀਆਂ ਉਹਨਾਂ ਨੂੰ ਚੰਬੜ ਗਈਆਂ ਤੇ ਉਹ ਜ਼ਮੀਨ ਉੱਤੇ ਵਿਲਕਦੇ, ਰੋਂਦੇ ਤੇ ਚੀਕਾਂ ਮਾਰ ਰਹੇ ਸਨ। ਸ਼ਹਿਦ ਦੀਆਂ ਮੱਖੀਆਂ ਦਾ ਹਮਲਾ ਬੜਾ ਦਰਦਨਾਕ ਤੇ ਖਤਰਨਾਕ ਹੁੰਦਾ। ਭਾਈ ਸਾਹਿਬ ਦੀ ਕੋਠੀ ਸੜਕ ਤੋਂ ਕਾਫੀ ਦੂਰ ਸੀ। ਉਹ ਆਪ ਅੰਦਰ ਕੰਮ ਕਰ ਰਹੇ ਸਨ। ਜਦੋਂ ਚੀਕਾਂ ਦੀ ਦਰਦਨਾਕ ਆਵਾਜ਼ ਅੰਦਰ ਆਈ ਨਾ, ਤਾਂ ਭਾਈ ਸਾਹਿਬ ਝਟਪਟ ਗੇਟ ਵੱਲ ਆਏ ਤੇ ਬੜਾ ਦਰਦਨਾਕ ਨਜ਼ਾਰਾ ਵੇਖਿਆ। ਆਲੇ ਦੁਆਲੇ ਦੀਆਂ ਕੋਠੀਆਂ ਵਾਲੇ ਲੋਕ ਆਪਣੇ ਵਿਹੜਿਆਂ ਤੇ ਬਰਾਂਡਿਆਂ ਵਿੱਚ ਖੜੇ ਤਮਾਸ਼ਾ ਵੇਖ ਰਹੇ ਸਨ। ਆਪ ਦੇ ਨੌਕਰ ਤੇ ਮਾਲੀ ਵੀ ਗੇਟ ਤੇ ਖੜੇ ਸਨ। ਭਾਈ ਸਾਹਿਬ ਨੇ ਲੋਕਾਂ ਨੂੰ ਲਲਕਾਰਿਆ, ਇਹ ਤਮਾਸ਼ਾ ਨਹੀਂ, ਦਰਦਨਾਕ ਸੀਨ ਹੈ, ਜਲਦੀ ਆਓ ਤੇ ਮਦਦ ਕਰੋ, ਸਾਰੇ ਬੱਚਿਆਂ ਵਾਲਿਓ, ਫਟਾਫਟ ਆਪਣੇ ਘਰੋਂ ਖੇਸ, ਦਰੀਆਂ ਤੇ ਚਾਦਰਾਂ ਲਿਆਓ ਤੇ ਉੱਦਮ ਕਰਕੇ ਹਰੇਕ ਬੱਚੇ ਨੂੰ ਖੇਸ ਤੇ ਚਾਦਰ ਵਿੱਚ ਬੰਨ ਦਿਓ। ਜਿੱਥੇ ਮੱਖੀਆਂ ਨੇ ਨਾ, ਖੇਸ ਦੇ ਅੰਦਰ ਮਿੱਧ ਕੇ ਮਲ ਦਿਓ, ਮਰ ਜਾਣਗੀਆਂ। ਜਦੋਂ ਕੁਝ ਦੇਰ ਇਸ ਤਰ੍ਹਾਂ ਕਰੋਗੇ ਤਾਂ ਬਾਕੀ ਦੀਆਂ ਮੱਖੀਆਂ ਦਾ ਦਲ ਆਪੇ ਵਾਪਸ ਮੁੜ ਜਾਏਗਾ। ਆਪ ਨੇ ਕਿਸੇ ਕਿਤਾਬ ਵਿੱਚ ਇਹ ਵਿਉਂਤ ਪੜ੍ਹੀ ਹੋਈ ਸੀ। ਆਪ ਆਪਣੇ ਅੰਦਰ ਜਾ ਕੇ ਖੇਸ ਤੇ ਚਾਦਰਾਂ ਚੁੱਕ ਲਿਆ ਹੈ। ਆਪ ਨੇ ਆਪਣੇ ਨੌਕਰਾਂ ਨੂੰ ਪ੍ਰੇਰਿਆ। ਜਦੋਂ ਕੰਮ ਆਰੰਭ ਹੋ ਗਿਆ ਤਾਂ ਹੋਰ ਆਂਢੀ ਗੁਆਂਢੀ ਸੱਜਣ ਵੀ ਮਦਦ ਨੂੰ ਆ ਗਏ। ਥੋੜੇ ਮਿੰਟਾਂ ਬਾਅਦ ਹੀ ਸਾਰੇ ਬੱਚੇ ਚਾਦਰਾਂ ਖੇਸਾਂ ਵਿੱਚ ਲਪੇਟੇ ਗਏ। ਕੁਝ ਸਮੇਂ ਬਾਅਦ ਬਾਕੀ ਦੀਆਂ ਮੱਖੀਆਂ ਚਲੀਆਂ ਗਈਆਂ। ਆਪ ਨੇ ਆਪਣੇ ਸਾਹਮਣੇ ਖੇਸ ਤੇ ਚਾਦਰਾਂ ਖੁਲਵਾਏ। ਜਿਨ੍ਹਾਂ ਦੇ ਜ਼ਖਮ ਹੋ ਗਏ ਸਨ ਉਹਨਾਂ ਨੂੰ ਦਵਾਈਆਂ ਲਵਾਈਆਂ। ਇਹਨਾਂ ਵਿੱਚ 3-4 ਬੱਚੇ ਸਿੱਖ ਵੀ ਸਨ। ਜਦੋਂ ਉਹਨਾਂ ਨੇ ਇਹ ਬੱਚੇ ਵੇਖੇ ਤਾਂ ਆਪ ਨੇ ਉਹਨਾਂ ਤੋਂ ਪੁੱਛਿਆ। ਉਹਨਾਂ ਨੇ ਦੱਸਿਆ ਕਿ ਅਸੀਂ ਫਲਾਣੇ ਫਲਾਣੇ ਪਿੰਡਾਂ ਵਿੱਚੋਂ ਸਿੱਖਾਂ ਦੇ ਪਰਿਵਾਰਾਂ ਦੇ ਬੱਚੇ ਹਾਂ। ਹੋਰ ਵੀ 2-4 ਬੱਚੇ ਸਿੱਖ ਸਨ, ਪਰ ਆਰੀਆ ਸਮਾਜੀਆਂ ਨੇ ਉਹਨਾਂ ਤੇ ਜ਼ੋਰ ਪਾ ਕੇ ਉਹਨਾਂ ਦੇ ਸਿਰ ਮੁਣਵਾ ਦਿੱਤੇ ਸਨ। ਉਹ ਬੱਚੇ ਆਖਣ ਲੱਗੇ, ਹੁਣ ਸਾਡੇ ਤੇ ਵੀ ਜ਼ੋਰ ਪਾ ਰਹੇ ਨੇ, ਪਰ ਅਸੀਂ ਹਾਲਾਂ ਮੰਨੇ ਨਹੀਂ। ਭਾਈ ਸਾਹਿਬ ਇਹ ਸੁਣ ਕੇ ਬੜੇ ਉਦਾਸ ਹੋਏ। ਰਾਤ ਨੂੰ ਨੀਂਦ ਨਾ ਆਈ। ਕੋਈ ਸਮਾਂ ਸੀ ਕਿ ਗੁਰਦੁਆਰੇ, ਡੇਰੇ ਤੇ ਟਿਕਾਣੇ ਸੂਰਮਿਆਂ ਲਈ ਟਕਸਾਲ ਹੁੰਦੇ ਸਨ। ਪੰਜਾਬ ਵਿੱਚ ਕਿਸੇ ਹੋਰ ਦੂਜੀ ਸੰਸਥਾ ਵੱਲੋਂ ਕੋਈ ਪ੍ਰਬੰਧ ਨਹੀਂ ਸੀ ਹੁੰਦਾ, ਸਗੋਂ ਦੂਜੇ ਧਰਮਾਂ ਦੇ ਸੂਰਮੇ, ਭਾਵ ਅੱਖਾਂ ਤੋਂ ਹੀਣੇ ਮਨੁੱਖ ਸਾਡੇ ਅਸਥਾਨਾਂ ਵਿੱਚ ਆ ਕੇ ਕੋਈ ਰਾਗ ਵਿਦਿਆ ਤੇ ਕੋਈ ਤਬਲਾ ਤੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸਿੱਖਦੇ ਤੇ ਤਿਆਰ ਹੋ ਕੇ ਦੇਸ਼ ਵਿੱਚ ਪ੍ਰਚਾਰ ਕਰਦੇ ਸਨ। ਬਹੁਤੇ ਸਿੰਘ ਸੱਜ ਜਾਂਦੇ ਸਨ। ਪਰ ਅੱਜ ਕੌਮ ਦੇ ਵੱਡੇ ਅਭਾਗ ਕਿ ਦਿਨ ਇਹ ਆ ਗਏ ਨੇ ਕਿ ਸਿੱਖ ਬੱਚਿਆਂ ਦੇ ਸੂਰਮੇ ਦੂਜੇ ਧਰਮਾਂ ਦੇ ਆਸ਼ਰਮਾਂ ਵਿੱਚ ਜਾ ਕੇ ਸਿੱਖੀ ਤੋਂ ਪਤਿਤ ਹੋ ਰਹੇ ਨੇ। ਭਾਈ ਸਾਹਿਬ ਬਹੁਤ ਦੁਖੀ ਹੋਏ। ਸਵੇਰੇ ਜਾ ਕੇ ਚੀਫ ਖਾਲਸਾ ਦੀਵਾਨ ਦੇ ਸੱਜਣਾਂ ਨੂੰ ਮਿਲੇ। ਦਰਦ ਭਰੇ ਦਿਲ ਨਾਲ ਉਹਨਾਂ ਨੂੰ ਸਾਰੀ ਗੱਲ ਦੱਸੀ ਤੇ ਤਜਵੀਜ਼ ਪੇਸ਼ ਕੀਤੀ ਕਿ ਯਤੀਮ ਖਾਨੇ ਦੇ ਵਿੱਚ ਹੀ ਇੱਕ ਅੰਧ ਵਿਦਿਆਲਾ ਵੀ ਖੋਲ੍ਹਿਆ ਜਾਏ, ਜਿਸ ਨਾਲ ਸਿੱਖ ਬੱਚੇ ਪਤਿਤ ਹੋਣ ਤੋਂ ਬਚਾਏ ਜਾਣ। ਚੀਫ ਖਾਲਸਾ ਦੀਵਾਨ ਦੇ ਸੱਜਣ ਆਖਣ ਲੱਗੇ, ਬਈ ਯਤੀਮ ਖਾਨੇ ਦਾ ਖਰਚਾ ਤੇ ਪੂਰਾ ਨਹੀਂ ਹੁੰਦਾ, ਰਾਤ ਦਿਨ ਯਤੀਮਖਾਨਾ ਚਲਾਉਣ ਦਾ ਹੀ ਫਿਕਰ ਬਣਿਆ ਰਹਿੰਦਾ, ਹੋਰ ਜ਼ਿੰਮੇਵਾਰੀ ਕਿਸ ਤਰ੍ਹਾਂ ਲਈਏ, ਬਿਨਾਂ ਮਾਇਆ ਤੋਂ ਆਸ਼ਰਮ ਕਿਵੇਂ ਚੱਲਣਗੇ। ਭਾਈ ਸਾਹਿਬ ਜੀ ਨੇ ਕਿਹਾ, ਤੁਸੀਂ ਆਸ਼ਰਮ ਖੋਲ੍ਹ ਦਿਓ, ਗੁਰੂ ਦੇ ਆਸਰੇ ਰਕਮ ਅਸੀਂ ਇਕੱਠੀ ਕਰ ਦਿਆਂਗੇ, ਕਮੇਟੀ ਜਦੋਂ ਕਹੇ ਉਦੋਂ ਹੀ ਪੈਸੇ ਜਮ੍ਹਾਂ ਹੋ ਜਾਣਗੇ। ਉਹਨਾਂ ਨੇ ਆਖਿਆ, ਠੀਕ ਹੈ ਜੀ, ਜਦੋਂ ਪੈਸੇ ਜਮ੍ਹਾਂ ਹੋ ਜਾਣਗੇ ਤਾਂ ਆਸ਼ਰਮ ਖੋਲ੍ਹ ਦਿਆਂਗੇ। पर भाई साहब जी नूं फिकर सी बई तीन चार सिख बच्चे जिहड़े आरिया समाजियां दे आश्रम विच सन उन्हां नूं पतत होण तों किवें बचाया जावे। भाई साहब दे उद्दम नाल कुछ दिनां विच ही हजारां रुपए इकट्ठे हो गए ते आश्रम खुल गया। सब तों पहलां आरिया समाजी आश्रम वाले सिख बच्चे उत्थों कढ़वा के इस आश्रम विच दाखल कीते गए। होर भी कई बच्चे आए, उन्हां दी पढ़ाई लई घरेलू सिस्टम का प्रबंध करवाया, बच्चों नूं कुर्सियां बुननियां सिखाईयां जाण लगियां। यह आश्रम अज तक भी चलदा है। भाई साहब का सिखी लई दर्द वेखो कि जदों तक वह बच्चे आरिया समाजी आश्रम विचों कढ के यतीमखाने सिख आश्रम विच दाखल नहीं करवाए उदों तक आराम नाल नहीं बैठे। एक बारी भाई साहब पंजाब असंबली दे सर्दियां दे सैशन लई चंडीगढ़ आए हुए सन। संत करतार सिंह जी नूं इस बारे पता लगा ते आप भाई साहब नूं मिलन लई उत्थे पहुंच गए। भाई साहब बड़े प्यार नाल उन्हां नूं मिले। भाई साहब सरदार उज्जल सिंह जी दे घर ठहरे हुए सन। उह संत जी नूं एक पासे लै गए ते संत जी नूं आख्यो ने वाहिगुरू जी की कृपा नाल तुहाडी जुबान विच बड़ा रस पै गया, जिथे सानू खुशी हुई है उथे एक फिक्र भी पैदा हो गया। संगतां कथा सुनणगियां, उन्हां नूं स्वाद आवेगा, फिर तुहानू मत्था टेकणगे, भेटा देणगे। तुहाडी अजे उम्र छोटी है, किते हौमै विच ना आ जायो। संत जी जे हौमै आ गई ना तां फिर तुहाडी तरक्की रुक जावेगी। हौमै बड़ी सूखम होके अंदर आ जाती है, भावें बंदे नूं पता नहीं लगता, वह इहा ही आखदा नहीं कोई नहीं हौमै आई, पर पता नहीं लगता ये कई वेस धार के आउंदी है। तुसीं अपने आप उत्ते पहरा दिता करो तां कि हौमै ना आ जावे। असीं जदों रात नूं सौने आ ना तां सारे दिन दे हालात नूं तोलदे आ, वेखने आ भी किते हौमै तां नहीं आ गई। तुसीं भी इसे तरह करिया करो। उन्नीस सौ इकताली दी गल है, दूसरी संसार जंग दे दिन सन। सरदार धर्मपाल सिंह जी ने ठेकेदारी विचों लखां रुपये कमाए। वह वाहगुरु का शुक्र करदे करदे अमृतसर भाई साहब दे कोल आए। सरदार जी ने यह सारी गल उन्हां नूं दसी ते बेनती कीती कि आप दियां असीसां नाल इन्नी रकम कमाईए। सरदार जी ने कुछ माया पेश कीती ते आख्या यह रकम दसवंद दीए, जिथे हुक्म करो उथे भेज दिया। भाई साहब बड़े खुश होए ते आखन लगे वाहिगुरु का शुक्र करो जिस दी मेहर होई है, अगे नालों वध नाम जपो। दूजे दिन भाई साहब जी ने सरदार जी नूं सद्या ते बच्चियां वांग सिख्यावां दित्तियां, जिमें पिता बच्चे नूं हर पासे दियां चंगियां मत्तां देंदा, इसे तरह भाई साहब ने उन्हां नूं भी सिख्या दित्ती। भाई साहब ने कहा कि कल तुसीं जो गल कीती सी ना उस बारे तुहानूं कुछ दसना है। पहली गल तां इह बई इह गल तुसीं अपने कोल ही रखनी, बाहर ना करनी। पहली गल, तुसीं कबीलदार हो, जिस भैण भरा नूं तुसीं अगे दस रुपये देंदे हो ते उह खुश हो जांदा है ना, हुण पच्ची रुपये भी दिओगे तां वी उसदी तसली नहीं होवेगी। दुनिया विच सदा ही उतरा चढ़ा लगे रहिंदे ने, वधाया होया खर्चा फिर घटाउणा औखा हो जांदा है। दूजी गल, जे इस रकम विचों कुछ रकम अलग रख दिओ ते प्रण करो कि जिन्नी मर्जी लोड़ पवे तुसीं ओ वाली रकम व्यापार विच नहीं लाउणी। जदों कदे औख सौख आवेगी ना तां तुसीं घबरोगे नहीं, दुखी नहीं होवोगे। रिजर्व पैसा पास होण नाल दिल नूं तसली रहेगी। तीसरी गल, ਅਸਾਂ ਇਹ ਵੇਖਿਆ ਬਈ ਜਦੋਂ ਪੈਸਾ ਆ ਜਾਵੇ ਨਾ, ਚਾਂਦੀ ਸੋਨਾ ਆ ਜਾਵੇ, ਤਾਂ ਲੋਕਾਂ ਦਾ ਦਿਲ ਵੀ ਮੈਟਲ ਵਰਗਾ ਸਖਤ ਹੋ ਜਾਂਦਾ। ਦਿਲ ਸਖਤ ਹੋ ਜਾਣ ਨਾਲ ਉਹ ਦੂਜੇ ਦੇ ਦੁੱਖ ਸੁੱਖ ਨੂੰ, ਆਂਢੀ ਗੁਆਂਢੀ ਦੇ ਦੁੱਖ ਸੁੱਖ ਨੂੰ ਵੀ ਮਹਿਸੂਸ ਨਹੀਂ ਕਰਦਾ। ਮੇਰਾ ਜੀ ਕਰਦਾ ਤੁਸੀਂ ਨਾ ਆਪਣੇ ਮਨ ਨੂੰ ਜ਼ਰਾ ਕੋਮਲ ਰੱਖਣ ਦਾ ਯਤਨ ਕਰਨਾ। ਜਦੋਂ ਦਿਲ ਨਰਮ ਹੋ ਜਾਏ ਨਾ, ਫਿਰ ਉਹ ਦੂਜੇ ਦੀ ਪੀੜ ਨੂੰ ਮਹਿਸੂਸ ਕਰਦਾ। ਉੱਨੀ ਦੀ ਗੱਲ ਏ, ਬੀਬੀ ਜੈ ਮਿਸਿਸ ਅਜੀਤ ਸਿੰਘ ਲਾਹੌਰ ਵਾਲੇ ਕੁਝ ਘੰਟਿਆਂ ਲਈ ਭਾਈ ਸਾਹਿਬ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਆਏ। ਮਿਸਿਸ ਚੈਟਰਜੀ ਵੀ ਉਹਨਾਂ ਦੇ ਨਾਲ ਸੀ। ਉਹ 9 ਵਜੇ ਦੇ ਕਰੀਬ ਭਾਈ ਸਾਹਿਬ ਹੋਰਾਂ ਦੇ ਦਰਸ਼ਨ ਕਰਨ ਲਈ ਪਹੁੰਚ ਗਈਆਂ। ਭਾਈ ਸਾਹਿਬ ਚੀਫ ਖਾਲਸਾ ਦੀਵਾਨ ਦੀ ਕਿਸੇ ਮੀਟਿੰਗ ਤੇ ਗਏ ਹੋਏ ਸਨ। ਉਹ 11 ਵਜੇ ਵਾਪਸ ਆਏ। ਭਾਈ ਸਾਹਿਬ ਨੇ ਉਹਨਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ। ਕੁਝ ਦੇਰ ਪਿੱਛੋਂ ਇਹ ਬੀਬੀਆਂ ਵਾਪਸ ਜਾਣ ਲਈ ਤਿਆਰ ਹੋ ਪਈਆਂ। ਭਾਈ ਸਾਹਿਬ ਨੇ ਕਿਹਾ, ਹੁਣ ਪ੍ਰਸ਼ਾਦ ਦਾ ਵੇਲਾ, ਪ੍ਰਸ਼ਾਦਾ ਛੱਕ ਕੇ ਜਾਇਓ। ਬੀਬੀ ਜੈ ਜੀ ਆਖਣ ਲੱਗੇ, ਕਾਰ ਸਰਦਾਰ ਜੀ ਹੋਰਾਂ ਨੂੰ ਜਲਦੀ ਚਾਹੀਦੀ ਸੀ, ਇਸ ਲਈ ਹੋਰ ਰੁਕਣਾ ਠੀਕ ਨਹੀਂ। ਭਾਈ ਸਾਹਿਬ ਆਖਣ ਲੱਗੇ, ਦੇਰੀ ਤੇ ਹੋ ਹੀ ਗਈ ਹੈ, ਹੁਣ ਪ੍ਰਸ਼ਾਦਾ ਛੱਕ ਕੇ ਹੀ ਜਾਇਓ। ਮਿਸਿਸ ਚੈਟਰਜੀ ਆਖਣ ਲੱਗੇ, ਮੈਂ ਜਬ ਤੱਕ ਠਾਕੁਰ ਜੀ ਕੋ ਭੋਗ ਨਾ ਲਗਾਊਂ, ਅੰਨ ਗ੍ਰਹਿਣ ਨਹੀਂ ਕਰਦੀ। ਉਸ ਨੇ 2 ਵਾਰ ਇਸ ਤਰ੍ਹਾਂ ਦੇ ਬਚਨ ਆਖੇ। ਬੀਬੀ ਜੈ ਨੇ ਉਹਨਾਂ ਨੂੰ ਜ਼ਰਾ ਜ਼ੋਰ ਦੇ ਕੇ ਆਖਿਆ, ਬਈ ਮਹਾਂਪੁਰਸ਼ ਆਖਦੇ ਪਏ ਨੇ, ਨਾ ਨਹੀਂ ਕਰੀਦੀ। ਭਾਈ ਸਾਹਿਬ ਜੀ ਨੇ ਵੇਖ ਲਿਆ ਤੇ ਬੀਬੀ ਜੈ ਨੂੰ ਆਖਣ ਲੱਗੇ, ਜਿਵੇਂ ਕਿਸੇ ਦਾ ਨਿਸ਼ਚਾ ਹੋਵੇ ਨਾ, ਦਖਲ ਨਹੀਂ ਦੇਈਦਾ। ਮਿਸਿਸ ਚੈਟਰਜੀ ਆਖਣ ਲੱਗੀ, ਮੈਂ ਪ੍ਰਸ਼ਾਦ ਸਾਥ ਲੈ ਜਾਊਂਗੀ। ਭਾਈ ਸਾਹਿਬ ਨੇ ਬੀਬੀ ਜੈ ਨੂੰ ਆਖਿਆ ਕਿ ਪ੍ਰਸ਼ਾਦਾ ਜਲਦੀ ਤਿਆਰ ਕਰਵਾ ਦੇਣੇ ਆ, ਤਾਂ ਕਿ ਤੁਸੀਂ ਜਲਦੀ ਜਾ ਸਕੋ। ਭਾਈ ਸਾਹਿਬ ਆਪ ਰਸੋਈ ਵਿੱਚ ਗਏ। ਅੱਗੇ ਆਪ 1 ਵਜੇ ਪ੍ਰਸ਼ਾਦਾ ਛਕਦੇ ਸਨ, ਪਰ ਅੱਜ 12 ਵਜੇ ਤੱਕ ਹੀ ਪ੍ਰਸ਼ਾਦਾ ਆ ਗਿਆ। ਜਦੋਂ ਮੇਜ਼ ਤੇ ਬੈਠੇ ਤਾਂ ਮਿਸਿਸ ਚੈਟਰਜੀ ਨੂੰ ਆਖਣ ਲੱਗੇ, ਠਾਕੁਰ ਜੀ ਕੋ ਤੋਂ ਭੋਗ ਲੱਗ ਚੁੱਕਾ ਹੈ, ਆਪ ਵੀ ਪ੍ਰਸ਼ਾਦ ਛਕ ਲੇ। ਮਿਸਿਸ ਚੈਟਰਜੀ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਹੁਕਮ ਕਰਦੇ ਹੋ ਠੀਕ ਹੈ। ਪ੍ਰਸ਼ਾਦਾ ਛਕ ਕੇ ਉਤਰ ਪਈਆਂ। ਘਰ ਪੁੱਜ ਕੇ ਮਿਸਿਸ ਚੈਟਰਜੀ ਜਲਦੀ ਨਾਲ ਬਾਥਰੂਮ ਵਿੱਚ ਗਈ, ਤਾਂ ਕਿ ਹੱਥ ਮੂੰਹ ਧੋ ਕੇ ਠਾਕੁਰ ਜੀ ਨੂੰ ਭੋਗ ਲਾ ਸਕੇ। ਉਸ ਦੀ ਲੜਕੀ ਨੇ ਆਖਿਆ, ਮੰਮੀ ਮੈਨੇ ਤੋ ਠਾਕੁਰ ਜੀ ਕੋ ਭੋਗ ਲਗਾ ਦਿਆ, ਡੈਡੀ ਆ ਗਏ ਥੇ ਔਰ ਵੋ ਖਾਨਾ ਮੰਗ ਰਹੇ ਥੇ, ਜੈਸੇ ਆਪ ਭੋਗ ਲਗਾਤੀ ਥੀ ਨਾ, ਬਿਲਕੁਲ ਵੈਸੇ ਹੀ ਭੋਗ ਲਗਾ ਕੇ ਡੈਡੀ ਕੋ ਖਾਨਾ ਦੇ ਦਿਆ। ਇਹ ਗੱਲ ਸੁਣ ਕੇ ਮਿਸਿਸ ਚੈਟਰਜੀ ਰੋਣ ਲੱਗ ਪਈ, ਬੜੀ ਰੋਈ। ਘਰ ਵਾਲਾ ਉਸ ਨੂੰ ਪੁੱਛੇ, ਬਈ ਕੀ ਗੱਲ ਹੈ? ਉਸਨੇ ਸਾਰੀ ਗੱਲ ਦੱਸੀ, ਮੇਰੇ ਕੋਲੋਂ ਬੜੀ ਵੱਡੀ ਗਲਤੀ ਹੋਈ ਹੈ। ਪਿਆਰੇ ਗੁਰਮੁਖ ਜੀ ਨੇ ਕਿਹਾ ਸੀ, ਠਾਕੁਰ ਜੀ ਕੋ ਤੋਂ ਭੋਗ ਲੱਗ ਚੁੱਕਾ ਹੈ, ਪਰ ਮੈਨੂੰ ਯਕੀਨ ਨਾ ਆਇਆ। ਹੁਣ ਜਦੋਂ ਤੱਕ ਜਾ ਕੇ ਮੁਆਫ਼ੀ ਨਾ ਮੰਗਾਂ, ਮੇਰੀ ਤਸੱਲੀ ਨਹੀਂ ਆਉਣੀ। ਉਸ ਤੋਂ ਮਗਰੋਂ ਇਹ ਪਤੀ ਪਤਨੀ ਭਾਈ ਸਾਹਿਬ ਹੋਰਾਂ ਦੇ ਕੋਲ ਬਹੁਤ ਵਾਰ ਆਉਂਦੇ ਰਹੇ। ਇੱਕ ਵਾਰ ਦੀ ਗੱਲ ਹੈ, ਕਈ ਲੋਕ ਭਾਈ ਸਾਹਿਬ ਹੋਰਾਂ ਦੇ ਕੋਲ ਆਏ। ਭਾਈ ਸਾਹਿਬ ਜੀ ਨੇ ਕਿਹਾ, ਤੁਸੀਂ ਐਵੇਂ ਮੈਨੂੰ ਤੰਗ ਕਰਦੇ ਹੋ, ਦੂਰੋਂ ਦੂਰੋਂ ਕੰਮ ਛੱਡ ਕੇ ਔਖੇ ਹੋ ਕੇ ਆਉਂਦੇ ਹੋ, ਮੈਂ ਤੇ ਕੋਈ ਗੱਲ ਵੀ ਲੁਕਾ ਕੇ ਨਹੀਂ ਰੱਖੀ। ਜੋ ਕੁਝ ਮੈਨੂੰ ਗੁਰੂ ਨਾਨਕ ਦੇ ਦਰੋਂ ਮਿਲਿਆ, ਮੈਂ ਸਾਰਾ ਕੁਝ ਲਿਖ ਦਿੱਤਾ। ਜਿਹੜੀਆਂ ਗੱਲਾਂ ਵੀ ਮੇਰੇ ਤਜਰਬੇ ਵਿੱਚ ਆਈਆਂ ਨੇ, ਸਭ ਲਿਖ ਦਿੱਤੀਆਂ ਨੇ, ਪਰ ਤੁਸੀਂ ਪੜ੍ਹਦੇ ਨਹੀਂ, ਖੋਜ ਨਹੀਂ ਕਰਦੇ। ਭਾਈ ਸਾਹਿਬ ਹੋਰਾਂ ਨੇ ਭਗਤ ਫਰੀਦ ਜੀ ਦਾ ਇਹ ਸਲੋਕ ਪੜ੍ਹਿਆ, ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾਂ ਆਇੜਿਆਂ, ਹੇੜਾ ਜਲੈ ਮਜੀਠ ਜਿਉਂ ਉੱਪਰ ਅੰਗਾਰਾਂ। ਸਰਦਾਰ ਮਨਮੋਹਨ ਸਿੰਘ ਜੀ ਆਖਣ ਲੱਗੇ, ਭਾਈ ਸਾਹਿਬ ਸਾਨੂੰ ਇਸ ਦੇ ਅਰਥ ਸਮਝਾਓ। ਭਾਈ ਸਾਹਿਬ ਨੇ ਜਵਾਬ ਦਿੱਤਾ, ਫਰੀਦ ਜੀ ਕਹਿੰਦੇ ਨੇ, ਜੇ ਮੈਂ ਆਪਣੇ ਮਿੱਤਰਾਂ ਪਾਸੋਂ ਜੋ ਮੇਰੇ ਪਾਸ ਆਉਂਦੇ ਨੇ, ਜੇ ਮੈਂ ਕੋਈ ਚੀਜ਼ ਛੁਪਾ ਕੇ ਰੱਖਾਂ ਤਾਂ ਮੇਰਾ ਸਰੀਰ ਇਸ ਤਰ੍ਹਾਂ ਜਲੇ ਜਿਵੇਂ ਮਜੀਠ ਨੂੰ ਅੰਗਿਆਰਾਂ ਤੇ ਪਾਉਣ ਨਾਲ ਜਲਦੀ ਹੈ। ਯਾਦ ਰਹੇ, ਅੰਗਿਆਰਾਂ ਉੱਤੇ ਮਜੀਠ ਪਾਉਣ ਨਾਲ ਉਹ ਧੁਖਦੀ ਰਹਿੰਦੀ ਹੈ, ਬਲਦੀ ਨਹੀਂ। ਇਹ ਬਚਨ ਆ ਕੇ ਭਾਈ ਸਾਹਿਬ ਹੋਰਾਂ ਦੇ ਨੇਤਰ ਵੀ ਭਰ ਗਏ ਤੇ ਸੁਣਨ ਵਾਲੇ ਵੀ ਸਾਰੇ ਕੰਬ ਗਏ। ਸਰਗੋਦ ਦੇ ਸਿੱਖ ਐਜੂਕੇਸ਼ਨਲ ਕਾਨਫਰੰਸ ਸੀ। ਸੰਤ ਸੰਗਤ ਸਿੰਘ ਜੀ ਪ੍ਰਚਾਰ ਲਈ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਹੀ ਪਹੁੰਚੇ ਹੋਏ ਸਨ। ਉਹਨਾਂ ਦਿਨਾਂ ਵਿੱਚ ਬਾਰਿਸ਼ਾਂ ਹੋ ਰਹੀਆਂ ਸਨ। ਇਹੋ ਜਿਹੀ ਝੜੀ ਲੱਗੀ ਕਿ ਬਾਰਿਸ਼ ਬੰਦ ਹੋਣ ਵਿੱਚ ਹੀ ਨਾ ਆਵੇ। ਸਾਰੇ ਪ੍ਰਬੰਧਕ ਘਬਰਾ ਰਹੇ ਸਨ ਕਿ ਸਮਾਂ ਬੜਾ ਥੋੜਾ ਰਹਿ ਗਿਆ, ਪ੍ਰਬੰਧ ਕਿਵੇਂ ਹੋਵੇਗਾ। ਵਿਚਾਰ ਹੋਈ ਕਿ ਭਾਈ ਸਾਹਿਬ ਜੀ ਹੋਰਾਂ ਨੂੰ ਟੈਲੀਗ੍ਰਾਮ ਭੇਜੀ ਜਾਏ ਤਾਂ ਕਿ ਤਰੀਕ ਬਦਲ ਦਈਏ। ਪ੍ਰਬੰਧਕ ਸੰਤ ਸੰਗਤ ਸਿੰਘ ਜੀ ਹੋਰਾਂ ਕੋਲ ਗਏ ਕਿ ਦੱਸੋ ਕਿਵੇਂ ਕਰੀਏ। ਉਹਨਾਂ ਨੇ ਆਖਿਆ, ਤੁਸੀਂ ਜ਼ਰਾ ਇੱਕ ਦਿਨ ਹੋਰ ਰੁਕੋ, ਫਿਰ ਵਿਚਾਰਾਂਗੇ। ਹੁਣ ਵਾਹਿਗੁਰੂ ਦੇ ਰੰਗ ਕਿ ਦੂਜੇ ਦਿਨ ਬਾਰਿਸ਼ ਬੰਦ ਹੋ ਗਈ। ਭਾਈ ਸਾਹਿਬ ਜੀ ਵੀ ਉੱਥੇ ਪਹੁੰਚੇ। ਕਿਸੇ ਨੇ ਪੁੱਛਿਆ, ਬਈ ਕੀ ਅਰਦਾਸ ਕਰਨੀ ਚਾਹੀਦੀ ਹੈ ਕਿ ਨਹੀਂ? ਭਾਈ ਸਾਹਿਬ ਜੀ ਨੇ ਆਖਿਆ, ਮੈਂ ਤੇ ਕਰਦਾ। ਸਰਗੋਧੇ ਤੋਂ ਮੇਰੇ ਪਾਸ ਬੜੀਆਂ ਤਾਰਾਂ ਪਹੁੰਚੀਆਂ ਕਿ ਬਾਰਿਸ਼ ਬੰਦ ਨਹੀਂ ਹੋ ਰਹੀ, ਕਾਨਫਰੰਸ ਦਾ ਪ੍ਰਬੰਧ ਨਹੀਂ ਹੋ ਸਕਦਾ। ਮੈਂ ਕੜਾਹ ਪ੍ਰਸ਼ਾਦ ਤਿਆਰ ਕਰਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਗਿਆ, ਉੱਥੇ ਪਹੁੰਚ ਕੇ ਅਰਦਾਸ ਕੀਤੀ, ਵਾਹਿਗੁਰੂ ਜੀ ਦੀ ਮਿਹਰ ਹੋਈ ਤੇ ਬਾਰਿਸ਼ ਬੰਦ ਹੋ ਗਈ। ਸਰਗੋਧੇ ਦੇ ਦੋ ਸੱਜਣ ਭਾਈ ਸੁੱਧ ਸਿੰਘ ਜੀ ਨੂੰ ਕਹਿਣ ਲੱਗੇ ਕਿ ਉਹ ਉਹਨਾਂ ਨਾਲ ਅੰਮ੍ਰਿਤਸਰ ਚੱਲਣ। ਆਖਣ, ਭਾਈ ਸਾਹਿਬ ਤੁਸੀਂ ਜਿਨ੍ਹਾਂ ਦੇ ਬਚਨ ਸੁਣਾਉਂਦੇ ਹੋ ਉਹਨਾਂ ਦੇ ਦਰਸ਼ਨ ਕਰਵਾ ਦਿਓ। ਭਾਈ ਸੁੱਧ ਸਿੰਘ ਜੀ ਬੜੀ ਦੁਬਧਾ ਵਿੱਚ ਸਨ ਕਿ ਕੀ ਕਰਾਂ, ਕਿਉਂਕਿ ਭਾਈ ਸਾਹਿਬ ਦਾ ਹੁਕਮ ਸੀ ਬਈ ਐਵੇਂ ਨਵੇਂ ਨਵੇਂ ਵਾਕਫ ਨਾ ਬਣਾਇਆ ਕਰੋ। ਭਾਈ ਸਾਹਿਬ ਜੀ ਦਾ ਉਹਨਾਂ ਨਾਲ ਰੋਜ਼ ਵਾਹ ਪੈਂਦਾ ਸੀ, ਇਸ ਲਈ ਭਾਈ ਸੁੱਧ ਸਿੰਘ ਨੇ ਉਹਨਾਂ ਨੂੰ ਆਖਿਆ, ਬਈ ਮੈਂ ਤੁਹਾਡੇ ਨਾਲ ਤੇ ਨਹੀਂ ਚੱਲ ਸਕਦਾ, ਪਰ ਤੁਸੀਂ ਨਾ ਅਰਦਾਸ ਕਰਕੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਤੁਰ ਪਵੋ। ਜਦੋਂ ਉਹ ਸੱਜਣ ਅੰਮ੍ਰਿਤਸਰ ਪਹੁੰਚੇ ਤਾਂ ਭਾਈ ਸਾਹਿਬ ਛਾਪੇਖਾਨੇ ਵਿੱਚ ਕੰਮ ਕਰ ਰਹੇ ਸਨ। ਉਹਨਾਂ ਨੇ ਦੱਸਿਆ ਕਿ ਭਾਈ ਸੁੱਧ ਸਿੰਘ ਨੇ ਉਹਨਾਂ ਨੂੰ ਭੇਜਿਆ। ਭਾਈ ਸਾਹਿਬ ਜੀ ਉਹਨਾਂ ਨੂੰ ਉੱਪਰ ਲੈ ਗਏ, ਬਚਨ ਕਰਦੇ ਰਹੇ। ਕੁਝ ਸਮੇਂ ਪਿੱਛੋਂ ਭਾਈ ਸੁੱਧ ਸਿੰਘ ਜੀ ਭਾਈ ਸਾਹਿਬ ਹੋਰਾਂ ਨੂੰ ਅੰਮ੍ਰਿਤਸਰ ਮਿਲੇ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੇ ਦੋ ਆਦਮੀ ਭੇਜੇ ਸਨ ਅਸੀਂ ਉਹਨਾਂ ਨੂੰ ਉੱਥੇ ਲੈ ਆਏ ਸਾਂ, ਇੱਕ ਤਾਂ ਚੁਬਾਰੇ ਚੜਿਆ ਹੀ ਹੋਇਆ ਸੀ ਤੇ ਦੂਜਾ ਵਿਚਾਰਾ ਦਲੀਜ਼ ਵਿੱਚ ਹੀ ਖਲੋ ਗਿਆ, ਅਸੀਂ ਬਾਂਹ ਫੜ ਕੇ ਅੰਦਰ ਕਰ ਲਿਆ। ਭਾਈ ਸਾਹਿਬ ਜੀ ਨੇ ਭਾਈ ਸੁੱਧ ਸਿੰਘ ਤੋਂ ਪੁੱਛਿਆ, ਤੁਸੀਂ ਮਤਲਬ ਸਮਝ ਗਏ ਹੋ? ਅੱਗੋਂ ਭਾਈ ਸੁੱਧ ਸਿੰਘ ਕਹਿਣ ਲੱਗੇ, ਨਹੀਂ ਜੀ ਮੈਂ ਨਹੀਂ ਸਮਝਿਆ। ਭਾਈ ਸਾਹਿਬ ਨੇ ਫਿਰ ਕਿਹਾ, ਬਈ ਇੱਕ ਸੱਜਣ ਸਮਝਦਾ ਸੀ ਬਈ ਉਹ ਕੁਝ ਹੈ, ਉਹ ਕੁਝ ਕਰਦਾ, ਕੁਝ ਪਹੁੰਚਿਆ ਹੋਇਆ, ਉਹ ਤੇ ਝੱਟ ਅੰਦਰ ਆ ਗਿਆ ਤੇ ਦੂਜਾ ਵਿਚਾਰਾ ਡਰ ਕੇ ਦਲੀਜ਼ ਵਿੱਚ ਹੀ ਖੜਾ ਹੋ ਗਿਆ, ਅਸੀਂ ਪਿਆਰ ਨਾਲ ਫੜ ਕੇ ਉਸਨੂੰ ਅੰਦਰ ਕਰ ਲਿਆ। ਦੱਸੋ ਜਿਹੜਾ ਪਹਿਲਾਂ ਹੀ ਚੁਬਾਰੇ ਤੇ ਚੜਿਆ ਉਹਦੇ ਕੋਲ ਪਹੁੰਚਣਾ ਤੇ ਬੜਾ ਮੁਸ਼ਕਲ ਹੈ, ਕੋਈ ਚੁਬਾਰੇ ਤੇ ਚੜੇ ਤਾਂ ਹੀ ਉਸਨੂੰ ਮਿਲੇ ਨਾ, ਅਸੀਂ ਹੇਠਾਂ ਜੂਏ, ਜਿਹੜਾ ਹੇਠਾਂ ਸੀ ਉਸਨੂੰ ਵਾਹਿਗੁਰੂ ਦਾ ਨਾਮ ਮਿਲ ਗਿਆ ਤੇ ਉਹ ਜਿਉਂ ਪਿਆ।